ਸਵਾਗਤ ਹੈ ਜੀ SBS ਦੇ ਨਿਊਜ਼ ਡੈਸਕ ਤੋਂ। ਅੱਜ ਦੀਆਂ ਮੁੱਖ ਖਬਰਾਂ। ਰੂਸ 'ਤੇ ਪਾਬੰਦੀਆਂ ਲਾਉਣ ਲਈ ਆਸਟ੍ਰੇਲੀਆ ਨੇ ਆਪਣੇ ਪੱਛਮੀ ਸਹਿਯੋਗੀਆਂ ਦੇ ਨਾਲ ਮਿਲਾਏ ਹਨ ਹੱਥ। ਸਿਡਨੀ ਰੇਲ ਨੈੱਟਵਰਕ ਬੰਦ ਹੋਣ ਦੇ ਕਾਰਨਾਂ ਨੂੰ ਲੈ ਕੇ ਪ੍ਰੀਮੀਅਰ ਗੰਭੀਰ। ਅਤੇ ਖੇਡਾਂ ਵਿੱਚ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨੇ ਭਾਰਤੀ ਟੀਮ ਨੂੰ ਇੱਕ ਵਾਰ ਫਿਰ ਤੋਂ ਹਰਾਇਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਰੂਸ ਵੱਲੋਂ ਯੂਕਰੇਨ ਵਿੱਚ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਸਜ਼ਾ ਵਜੋਂ ਆਸਟ੍ਰੇਲੀਆ ਵੀ ਆਪਣੇ ਪੱਛਮੀ ਸਹਿਯੋਗੀ ਦੇਸ਼ਾਂ ਦੇ ਨਾਲ ਮਿਲਦੇ ਹੋਏ ਰੂਸ ਉੱਤੇ ਪਾਬੰਦੀਆਂ ਲਾਵੇਗਾ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਕਿਹਾ ਹੈ ਕਿ ਰੂਸ ਦੀ ਰਾਸ਼ਟਰੀ ਪ੍ਰੀਸ਼ਦ ਦੇ ਮੈਂਬਰਾਂ ਉੱਤੇ ਯਾਤਰਾ ਅਤੇ ਵਿੱਤੀ ਪਾਬੰਦੀਆਂ ਲਾਈਆਂ ਜਾਣਗੀਆਂ। ਇਸ ਦੇ ਨਾਲ ਡੋਨੈਸਕ ਅਤੇ ਲੁਹਾਂਸਕ ਵਾਲੇ ਵੱਖਵਾਦੀ ਯੂਕਰੇਨੀ ਖੇਤਰਾਂ ਵਿੱਚ ਲਾਈਆਂ ਹੋਈਆਂ ਪਾਬੰਦੀਆਂ ਨੂੰ ਹੋਰ ਵੀ ਵਿਆਪਕ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅਜਿਹੀਆਂ ਪਾਬੰਦੀਆਂ ਲਾਉਣ ਦੇ ਨਾਲ ਆਸਟ੍ਰੇਲੀਆ ਸੰਯੁਕਤ ਰਾਜ ਅਤੇ ਯੂਨਾਈਟਿਡ ਕਿੰਗਡਮ ਦੇ ਨਾਲ ਮਿਲ ਜਾਵੇਗਾ, ਜਿਨ੍ਹਾਂ ਨੇ ਬੀਤੀ ਰਾਤ ਹੀ ਅਜਿਹੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।
This invasion is unjustified, it's unwarranted, it's unprovoked, and it's unacceptable. Australians always stand up to bullies, and we will be standing up to Russia along with all of our partners, like-mindeds, and all of those who believe that it is absolutely unacceptable that Russia could invade its neighbour. The Australian government will immediately begin placing sanctions on Russian individuals in response to the aggression by Russia against Ukraine.
ਰੂਸ ਦੀ ਫੌਜ ਵੱਲੋਂ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਜਾਣ ਤੋਂ ਕੁਝ ਘੰਟੇ ਬਾਅਦ ਹੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵਿਦੇਸ਼ਾਂ ਵਿੱਚ ਸੈਨਿਕ ਤਾਇਨਾਤ ਕਰਨ ਲਈ ਅਧਿਕਾਰਤ ਤੌਰ 'ਤੇ ਸੰਸਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਯੂਨਾਈਟਿਡ ਸਟੇਟਸ ਨੇ ਰੂਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪਾਬੰਦੀਆਂ ਦੀ ਅਜੇ ਸ਼ੁਰੂਆਤ ਹੀ ਹੋਈ ਹੈ। ਇਸ ਤੋਂ ਅੱਗੇ US ਰੂਸ ਦੀਆਂ ਦੋ ਵੱਡੀਆਂ ਵਿੱਤੀ ਸੰਸਥਾਵਾਂ ਅਤੇ ਰੂਸੀ ਪ੍ਰਭੂਸੱਤਾ ਵਾਲੇ ਕਰਜ਼ੇ ਉੱਤੇ ਵੀ ਪਾਬੰਦੀ ਲਾ ਸਕਦਾ ਹੈ। ਰੂਸ ਦੇ ਅਹਿਮ ਨਾਗਰਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਉੱਤੇ ਵੀ ਪਾਬੰਦੀਆਂ ਲਾਈਆਂ ਜਾਣਗੀਆਂ। ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ ਦਾ ਕਹਿਣਾ ਹੈ ਕਿ ਜੇਕਰ ਰੂਸ ਯੂਕਰੇਨ ਦੇ ਖਿਲਾਫ਼ ਹੋਰ ਅੱਗੇ ਵੱਧਦਾ ਹੈ ਤਾਂ ਕੋਈ ਵੀ ਫੈਸਲਾ ਤੁਰੰਤ ਹੀ ਕੀਤਾ ਜਾਵੇਗਾ।
This was the beginning of an invasion, and this is the beginning of our response. The actions we took today were only the first tranche. If Putin escalates further, we will escalate further, using financial sanctions and export controls, which we've yet to unveil, but which are fully prepared to implement with allies and partners across the world.
ਇਸ ਦੇ ਨਾਲ ਹੀ ਜਾਪਾਨ ਨੇ ਵੀ ਰੂਸ ਅਤੇ ਯੂਕਰੇਨ ਦੇ ਦੋ ਵੱਖਵਾਦੀ ਖੇਤਰਾਂ ਉੱਤੇ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਦੋਵੇਂ ਖੇਤਰਾਂ ਨੂੰ ਹਾਲ ਵਿੱਚ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਜ਼ਾਦ ਘੋਸ਼ਿਤ ਕਰ ਦਿੱਤਾ ਸੀ। ਇਹ ਪਾਬੰਦੀਆਂ ਲਾਏ ਜਾਣ ਦੇ ਨਾਲ ਰੂਸ ਨੂੰ ਇਸ ਸਥਿਤੀ ਦਾ ਕੂਟਨੀਤਿਕ ਹੱਲ ਲੱਭਣ ਲਈ ਮਜਬੂਰ ਕੀਤਾ ਜਾਵੇਗਾ। ਜਾਪਾਨ ਦੇ ਪ੍ਰਧਾਨ ਮੰਤਰੀ ਫੂਨੀਓ ਕੁਸ਼ੀਦਾ ਨੇ ਕਿਹਾ ਹੈ ਕਿ ਰੂਸ ਨੇ ਸਪਸ਼ਟ ਤੌਰ ਉੱਤੇ ਯੂਕਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ।
From the perspective of coordinating with the international community to deal with this issue, Japan has decided to take the following sanctions. The first is the suspension of visa issuance to officials of so-called two republics and the freezing of assets. The second is the introduction of import and export bans with the so-called two republics. The third is the prohibition of issuance and distribution of new sovereign bonds in Japan by the Russian government.
3つ目として、 ロシア政府による新たなソブリン債の
ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਇਹ ਜਾਣਨ ਲਈ ਸਲਾਹ ਲੈ ਰਹੇ ਹਨ ਕਿ ਕੀ ਟਰਾਂਸਪੋਰਟ ਉੱਚ ਅਧਿਕਾਰੀਆਂ ਨੇ ਰੇਲ ਨੈੱਟਵਰਕ ਬੰਦ ਕਰਨ ਸਮੇਂ ਕਾਨੂੰਨ ਦੀ ਕਿਸੇ ਕਿਸਮ ਦੀ ਉਲੰਘਣਾ ਕੀਤੀ ਸੀ। ਡੋਮਿਨਿਕ ਪੈਰੇਟੋਏ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੋਮਵਾਰ ਵਾਲੇ ਦਿਨ ਰੇਲ ਨੈੱਟਵਰਕ 'ਤੇ ਸਾਰੀਆਂ ਰੇਲ ਗੱਡੀਆਂ ਬੰਦ ਕਰਨ ਦੇ ਫੈਸਲੇ ਬਾਰੇ ਦੱਸਿਆ ਜਾਣਾ ਚਾਹੀਦਾ ਸੀ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਸਾਰੇ ਮਾਮਲੇ ਦੌਰਾਨ ਸਹੀ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ। ਪ੍ਰੀਮੀਅਰ ਇਹ ਯਕੀਨੀ ਬਣਵਾ ਰਹੇ ਹਨ ਕਿ ਟਰਾਂਸਪੋਰਟ ਮੰਤਰੀ ਡੇਵਿਡ ਇਲੀਅਟ ਨੂੰ ਨੈੱਟਵਰਕ 'ਤੇ ਹੋਣ ਵਾਲੀ ਹਰ ਅਹਿਮ ਘਟਨਾ ਬਾਰੇ ਜਾਣੂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਅਜਿਹਾ ਬੰਦ ਦੁਬਾਰਾ ਨਾ ਵਾਪਰ ਸਕੇ.
Once I've ascertained the full extent of the situation, then I will take whatever action is required to ensure that that doesn't happen again. That's my job, and that's what I certainly intend on doing.
ਪ੍ਰਵਾਸੀ ਕਾਮਿਆਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਬਣਾਏ ਜਾ ਰਹੇ ਨਵੇਂ ਕਾਨੂੰਨਾਂ ਦੀ ਜਾਂਚ ਕਰ ਰਹੀ ਇੱਕ ਸੈਨੇਟ ਕਮੇਟੀ ਨੂੰ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਵਿੱਚ ਕਈ ਹੁਨਰਮੰਦ ਕਾਮਿਆਂ ਨੂੰ ਪ੍ਰਤੀ ਦਿਨ $40 ਦਾ ਭੁਗਤਾਨ ਹੀ ਕੀਤਾ ਜਾਂਦਾ ਰਿਹਾ ਹੈ, ਜਿਸ ਨਾਲ ਉਹਨਾਂ ਦਾ ਗੁਜ਼ਾਰਾ ਬਹੁਤ ਹੀ ਔਖਾ ਹੋ ਰਿਹਾ ਸੀ. ਇਲੈਕਟ੍ਰੀਕਲ ਟ੍ਰੇਡ ਯੂਨੀਅਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ 2018 ਵਿੱਚ ਉੱਤਰੀ ਕੁਈਨਜ਼ਲੈਂਡ ਦੇ ਖੇਤਰੀ ਇਲਾਕਿਆਂ ਵਿੱਚ ਸੋਲਰ ਫਾਰਮ ਨਿਰਮਾਣ ਵਿੱਚ ਲੱਗੇ ਹੋਏ ਕੁਝ ਕਾਮਿਆਂ ਨੂੰ ਰੋਜ਼ਾਨਾ $40 ਦਾ ਭੁਗਤਾਨ ਹੀ ਕੀਤਾ ਗਿਆ ਸੀ ਅਤੇ ਨਾਲ ਹੀ ਸਬ ਕਲਾਸ 400 ਦੇ ਅਧੀਨ ਭੋਜਨ ਅਤੇ ਰਿਹਾਇਸ਼ ਵਾਸਤੇ $42 ਦਾ ਭੱਤਾ ਹੀ ਦਿੱਤਾ ਜਾਂਦਾ ਰਿਹਾ ਸੀ. ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ. ਨਿਊਜ਼ੀਲੈਂਡ ਨੇ ਮੀਂਹ ਤੋਂ ਪ੍ਰਭਾਵਿਤ ਚੌਥੇ ਮਹਿਲਾ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 63 ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿੱਚ 4-0 ਦੀ ਲੀਡ ਬਣਾ ਕੇ ਹੁੰਝਾ ਫੇਰੂ ਜਿੱਤ ਵੱਲ ਕਦਮ ਵਧਾ ਲਿਆ ਹੈ. ਮੈਚ ਨੂੰ ਮੀਂਹ ਕਾਰਨ 20 ਓਵਰਾਂ ਦਾ ਕਰ ਦਿੱਤਾ ਗਿਆ ਸੀ. ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 191 ਦੌੜਾਂ ਬਣਾਈਆਂ ਸਨ, ਜਦਕਿ ਭਾਰਤੀ ਟੀਮ 128 ਦੌੜਾਂ ਉੱਤੇ ਹੀ ਆਊਟ ਹੋ ਗਈ ਸੀ. ਦੋਸਤੋ, ਇਹ ਖਬਰ PTI ਦੇ ਹਵਾਲੇ ਨਾਲ ਤੁਹਾਡੇ ਤੱਕ ਲੈ ਕੇ ਆਉਂਦੀ ਹੈ. ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ. ਇੱਕ ਆਸਟ੍ਰੇਲੀਅਨ ਡਾਲਰ US ਦੇ 72.22 ਸੈਂਟਸ ਦੇ ਬਰਾਬਰ, ਭਾਰਤ ਦੇ 53.99 ਅਤੇ ਪਾਕਿਸਤਾਨ ਦੇ 127.40 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ. ਅਤੇ ਹੁਣ ਪੇਸ਼ ਹੈ ਜੀ ਮੌਸਮ ਦਾ ਹਾਲ. ਕੱਲ੍ਹ ਦੇ ਮੌਸਮ ਬਾਰੇ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜ੍ਹੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 36 ਡਿਗਰੀ. ਐਡੀਲੇਡ ਦੇ ਵਿੱਚ ਵੀ ਅਜਿਹਾ ਮੌਸਮ ਪਰ ਤਾਪਮਾਨ 31 ਡਿਗਰੀ. ਮੈਲਬਰਨ ਦੇ ਵਿੱਚ ਥੋੜ੍ਹੀ ਬਹੁਤ ਨਮੀ ਰਹੇਗੀ ਅਤੇ ਮੀਂਹ ਆਉਣ ਦੇ ਵੀ ਆਸਾਰ ਹਨ, 27 ਡਿਗਰੀ. ਹੋਬਾਰਟ ਦੇ ਵਿੱਚ ਬੱਦਲਵਾਈ, 23 ਡਿਗਰੀ. ਕੈਨਬਰਾ ਦੇ ਵਿੱਚ ਮੀਂਹ ਪੈਣ ਦੇ ਆਸਾਰ ਹਨ, 28 ਡਿਗਰੀ. ਵੁਲੋਂਗੋਂਗ ਦੇ ਵਿੱਚ ਮੀਂਹ ਪਵੇਗਾ, 25 ਡਿਗਰੀ. ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ, ਤਾਪਮਾਨ 28 ਡਿਗਰੀ. ਨਿਊਕਾਸਲ ਦੇ ਵਿੱਚ ਵੀ ਮੀਂਹ ਪਵੇਗਾ ਪਰ ਤਾਪਮਾਨ 28 ਡਿਗਰੀ. ਬ੍ਰਿਸਬੇਨ ਦੇ ਵਿੱਚ ਮੀਂਹ ਪਵੇਗਾ ਅਤੇ ਤੇਜ਼ ਹੋ ਸਕਦਾ ਹੈ, 24 ਡਿਗਰੀ. ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ, 32 ਡਿਗਰੀ. ਡਾਰਵਨ ਦੇ ਵਿੱਚ ਮੀਂਹ ਦੇ ਨਾਲ ਤੂਫਾਨ ਆਉਣ ਦੇ ਵੀ ਆਸਾਰ ਹਨ, ਤਾਪਮਾਨ 31 ਡਿਗਰੀ. ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ.